ਇਕ ਗੋਬਿੰਦ
ਅਰਬੀਏ ਮਹੀਨੇ ਚ ਇਹ ਸੋਹਣਾ ਚੇਤ ਦਾ ਮਹੀਨਾ ਤਾਂ ਹੀ ਸਫਲਾ ਹੈ ਗੋਬਿੰਦ ਅਰਬੀਏ। ਗੋਬਿੰਦ ਪਿਥੀ ਦੀ ਰੱਖਿਆ ਕਰਨ ਵਾਲਾ ਜੋ ਪਰਮੇਸ਼ੁਰ ਹੈ ਉਸ ਦੀ ਆਰਾਧਨਾ ਕਰੀਏ, ਇਕਚਿਤ ਹੋ ਕੇ ਉਸ ਨੂੰ ਯਾਦ ਕਰੀਏ। ਇਹ ਚੇਤ ਜਿਹੜਾ ਹੈ ਚੇਤ ਮਨੁੱਖਾ ਜਿਹਨੂੰ ਸਮਝਣਾ, ਤਨ ਚੇਤਨ ਚੇਤਨ ਹੇਤ ਦਿਓ ਨਾ ਭੋਗਨ ਹੇਤ ਜਗਦੀਸ਼ ਦਿਓ। ਇਹ ਤਨ ਜਿਹੜਾ ਚੇਤਨ ਹੈ ਚੇਤਨ ਭਜਨ ਕਰਨ ਵਾਸਤੇ ਦਿੱਤਾ, ਇਹ ਭੋਗਾਂ ਨੂੰ ਭੋਗਣ ਵਾਸਤੇ ਪਰਮੇਸ਼ੁਰ ਨਹੀਂ। ਆਪਾਂ ਤਾਂ ਭਰਤਰੀ ਜੀ ਨੇ ਕਿਹਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਕਹਿੰਦੇ ਹਨ
ਚੇਤ ਗੋਬਿੰਦ ਅਰਾਧੀਏ।
ਪਰਮੇਸ਼ੁਰ ਦੇ ਚੇਤਨ ਦਾ ਮਹੀਨਾ ਹੈ ਮਨੁੱਖਾ ਜਨਮ ਜਿਹੜਾ ਹੈ, ਇਸ ਮਨੁੱਖਾ ਜਨਮ ਰੂਪੀ ਚੇਤ ਨੂੰ ਪਾ ਕਰਕੇ ਚੇਤੇ ਕਰਨ ਦਾ ਸਮਾਂ ਹੈ। ਸੋ ਵਾਹਿਗੁਰੂ ਨੂੰ ਚੇਤ ਪਰਮੇਸ਼ੁਰ ਦੇ ਚੇਤੇ ਕਰਨ ਦੀ ਸ਼ੌਂਕ ਵਾਸਤਾ ਸਾਡੇ ਅੰਦਰ ਹੋਣੀ ਚਾਹੀਦੀ ਹੈ। ਇਹ ਮਨੁੱਖਾ ਜਨਮ ਜੋ ਸਾਰੀਆਂ ਜੀਵਨਾਂ ਫਿਰਦੇ ਫਿਰਦੇ ਬਹੁਤ ਜੋ ਹਾਰਿਓ ਮਾਨਸ ਦੇਹ ਲਈ ਨਾਮ ਕਹਿਤ ਮਿਲਣ ਕੀ ਬਰੀਆ ਸਿਮਰਤ ਕਹਾ ਨਹੀਂ, ਇਹਦੇ ਵਿੱਚ ਮਹਾਰਾਜ ਕਹਿੰਦੇ ਮਨੁੱਖਾ ਜਨ ਰੂਪੀ ਚੇਤਰ ਨੂੰ ਪਾ ਕੇ ਗੋਬਿੰਦ ਅਰਾਧੀਏ। ਗੋਬਿੰਦ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ, ਗੋ ਨਾਮ ਹੈ ਪ੍ਰਿਥਵੀ ਦਾ, ਬਿੰਦ ਨਾਮ ਰੱਖਿਆ ਕਰਨ ਵਾਲਾ ਜੋ ਪਰਮੇਸ਼ੁਰ ਹੈ, ਗੋ ਨਾਮ ਹੈ ਵੇਦਾਂ ਦਾ, ਬਿੰਦ ਨਾਮ ਵੇਦਾਂ ਆਦਿਕਾਂ ਨੂੰ ਵੀ ਜਿਸ ਪ੍ਰਕਾਰ ਸੰਖਾਸਰ ਮਾਰੇ ਵੇਦ ਉਧਾਰੇ, ਵੇਦ ਉਧਾਰ ਕੇ ਬ੍ਰਹਮਾ ਨੂੰ ਦਿੱਤੇ ਸਨ, ਇਸ ਪ੍ਰਕਾਰ ਗੋਬਿੰਦ ਗੋ ਗੁਰਾਂ ਦੀ ਬਾਣੀ ਕਰਕੇ ਜੋ ਬਿੰਦ ਜਾਣਨੇ ਯੋਗ ਹੈ, ਗੋ ਵਿਦਾਂਤ ਵਾਕੋਂ ਕਰਕੇ ਬਿੰਦ ਜੋ ਜਾਣਨੇ ਯੋਗ ਹੈ, ਗੋ ਇੰਦਰੀਆਂ ਦਾ ਜੋ ਬਿੰਦ ਪ੍ਰਕਾਸ਼ਕ ਚੇਤਨ ਹੈ ਉਸ ਨੂੰ ਗੋਬਿੰਦ ਰਾਧੀਏ। ਗੋ ਪ੍ਰਿਥਵੀ ਦੇ ਅੰਦਰ ਵਾਹਿਗੁਰੂ ਦੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਸਤੇ ਗੁਰੂ ਰੂਪ ਹੋ ਕੇ ਜੋ ਬਿੰਦ ਪ੍ਰਾਪਤ ਹੋਏ ਹੈ ਉਸ ਨੂੰ ਆਰਾਧਨਾ ਕਰੀਏ, ਗੁਰੂ ਦੀ ਭਾਵਨਾ ਨਾਲ ਯਾਦ ਕਰੀਏ।
ਹੋਵੇ ਆਨੰਦ ਘਣਾ,
ਫਿਰ ਭਾਈ ਹੋਵੇ ਆਨੰਦ ਘਣਾ, ਘਣਾ ਆਨੰਦ ਪ੍ਰਾਪਤ ਹੁੰਦਾ ਹੈ। ਇਹ ਕਿਵੇਂ ਰਾਧੀਏ? ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰਹੇ, ਜਿਵੇਂ ਮਾਇਆ ਨੂੰ ਦੀ ਮਮਤਾ ਨੂੰ ਲੋਕ ਚੇਤੇ ਕਰਦੇ ਮਾਇਆ ਕੀ ਆਦਮੀ, ਜਿਵੇਂ ਬੱਚਿਆਂ ਨੂੰ ਕੂੰਜਾਂ ਚੇਤੇ ਕਰਦੀਆਂ ਹਨ, ਇਸ ਪ੍ਰਕਾਰ ਮਹਾਰਾਜ ਸਾਨੂੰ ਦਿਲ ਦੀ ਭਾਵਨਾ ਰਾਧੀਏ, ਜਿਵੇਂ ਕੂੰਜਾਂ ਸਿਮਰਨ ਕਰਕੇ ਬੱਚਿਆਂ ਨੂੰ ਅਸਮਾਨ 'ਚ ਲੈ ਉੱਡਦੀਆਂ, ਇਵੇਂ ਮਹਾਰਾਜ ਆਰਾਧਨਾ ਕਰਕੇ ਇਹ ਜਿਹੜੇ ਸਾਡੇ ਸ਼ੁਭ ਗੁਣਾਂ ਰੂਪੀ ਬੱਚੇ ਹੈ ਇਹਨਾਂ ਨੂੰ ਲੈ ਕੇ ਚਿੜਾ ਕਾਸ਼ਤ ਵਾਰੀਆਂ ਮਾਰ ਸਕੀਦੀਆਂ ਹੈ। ਇਉਂ ਗੋਬਿੰਦ ਅਕਾਲ ਪੁਰਖ ਨੂੰ ਆਰਾਧਨਾ ਕਰੀਏ, ਦਿਲ ਦੀ ਭਾਵਨਾ ਨਾਲ ਯਾਦ
ਕਰੀਏ।
ਸਾਧ ਸੰਗਤ ਜੀ ਘਣਾ ਆਨੰਦ ਪ੍ਰਾਪਤ ਹੋਵੇਗਾ, ਘਣਾ ਆਨੰਦ ਲੋਕਾਂ ਨੂੰ ਸਾਧ ਸੰਗਤ ਜੀ ਕਿਸੇ ਨੇ ਵਿਸ਼ੇ ਨੂੰ ਘਣਾ ਆਨੰਦ ਮੰਨਿਆ ਹੈ, ਕਈਆਂ ਨੀਂਦ ਨੂੰ ਹੀ ਘਣਾ ਆਨੰਦ ਮੰਨਿਆ ਹੈ। ਜਿਵੇਂ ਆਨੰਦਮਈ ਕੋਸ਼ ਨੂੰ ਜਿਹੜੇ ਹਨਗੇ ਨਿਆਇਕ, ਆਨੰਦਮਈ ਕੋਸ਼ ਨੂੰ ਘਣਾ ਆਨੰਦ ਮੰਨੀ ਬੈਠੇ ਹੈ ਸੁਖੋਗਤ ਅਵਸਥਾ ਨੂੰ। ਇਸ ਕਰਕੇ ਘਣਾ ਆਨੰਦ ਕਈਆਂ ਨੇ ਸ਼ਰਾਬ 'ਚ ਹੀ ਘਣਾ ਆਨੰਦ ਮੰਨਿਆ, ਕਈਆਂ ਨੂੰ ਸੁੱਖੇ ਨੂੰ ਘਣਾ ਆਨੰਦ ਮੰਨਿਆ, ਕਈਆਂ ਨੂੰ ਫੀਮ ਨੂੰ ਘਣਾ ਆਨੰਦ ਮੰਨਿਆ, ਕਿਸੇ ਨੂੰ ਚਾਹ ਨੂੰ ਘਣਾ ਆਨੰਦ ਮੰਨਿਆ ਹੈ, ਕਿਸੇ ਨੂੰ ਸਾਧ ਸੰਗਤ ਜੀ ਦੋਦੋ ਪੀਣ ਨੂੰ ਘਣਾ ਆਨੰਦ ਮੰਨਿਆ, ਕਈਆਂ ਨੇ ਵਿਸ਼ੇ ਭੋਗੋਂ ਨੂੰ ਘਣਾ ਆਨੰਦ ਮੰਨਿਆ ਹੈ। ਉਸ ਦੀ ਬਾਬਤ ਕਿਹਾ ਹੈ ਜਿਵੇਂ ਵਿਸ਼ੇ ਆਨੰਦ ਸੰਸਾਰ ਹੈ, ਭਜਣਾ ਆਨੰਦ ਹਰਦਾਸ, ਅਤੇ ਇਸੇ ਪ੍ਰਕਾਰ ਬ੍ਰਹਮਾਨੰਦ ਜੀਵਨ ਮੁਕਤ ਭਈ ਵਾਸ਼ਨਾ ਨਾਸ਼। ਕਹਿੰਦੇ ਵਿਸ਼ੇ ਆਨੰਦ ਦਾ ਸਾਰਾ ਸੰਸਾਰ ਫਸਿਆ ਹੋਇਆ ਹੈ, ਅਤੇ ਭਜਨ ਦੇ ਵਿੱਚ ਆਨੰਦ ਰਹਿਣ ਵਾਲੇ ਹਰੀ ਦੇ ਸੇਵਕ ਹਨ, ਅਤੇ ਜੀਵਨ ਮੁਕਤ ਜਿਹੜੇ ਬ੍ਰਹਮਾਨੰਦ ਵਿੱਚ ਹਨ ਜਿਨ੍ਹਾਂ ਦੀ ਵਾਸ਼ਨਾ ਨਾਸ਼ ਹੋ ਗਈ ਹੈ ਉਹ ਜੀਵਨ ਮੁਕਤ ਹਨ। ਇਸ ਪ੍ਰਕਾਰ ਇਹ ਘਣੇ ਆਨੰਦ ਜਿਹੜੇ ਲੋਕਾਂ ਨੂੰ ਮੰਨੇ ਹਨ ਇਹ ਘਣੇ ਆਨੰਦ ਨਹੀਂ ਹਨ। ਘਣੇ ਆਨੰਦ ਸਾਹਿਬ ਸੰਗਤ ਜੀ ਇਸ ਪ੍ਰਕਾਰ ਸੁਣੋ, ਜਿਸ ਵਕਤ ਵਰਖਾ ਹੁੰਦੀ ਹੈ, ਵਰਖਾ ਦੇ ਪੈਣ ਦੇ ਨਾਲ ਜਿਹੜੇ ਨਾਲੇ ਆ ਚੜ੍ਹ ਜਾਂਦੇ ਹਨਗੇ, ਪਰ ਜਦੋਂ ਵਰਖਾ ਪਿੱਛੋਂ ਪੈਣੋਂ ਪਹਾੜਾਂ 'ਚ ਹਟ ਜਾਓ ਨਾਲੇ ਸੁੱਕ ਜਾਂਦੇ ਆ। ਇਸੇ ਪ੍ਰਕਾਰ ਜਿਹੜੇ ਆਦਮੀ ਕੋਈ ਚੰਗਾ ਭਜਨ ਬੰਦਗੀ ਜਪ ਤਪ ਕਰਦੇ ਆ ਉਹ ਨਾਲਿਆਂ ਦੇ ਪ੍ਰਵਾਹ ਵਾਂਗੂ ਉਹਨਾਂ ਨੂੰ ਆਨੰਦ ਆਉਣ ਲੱਗ ਜਾਂਦਾ ਹੈ, ਸੁੱਖ ਪ੍ਰਾਪਤ ਹੋ ਜਾਂਦਾ ਹੈ, ਅਤੇ ਪਰ ਜਦੋਂ ਸਾਧਨ ਕਰਨੋਂ ਹਟ ਜਾਣ ਉਦੋਂ ਦਾ ਆਨੰਦ ਟੁੱਟ ਜਾਂਦਾ ਹੈ। ਇਸ ਪ੍ਰਕਾਰ ਦਾ ਸਾਧਨ ਜੀ ਨਾਲਿਆਂ ਦੇ ਪ੍ਰਵਾਹ ਵਰਗਾ ਆਨੰਦ ਹੈ ਸਾਧਕ ਪੁਰਖਾਂ ਦਾ, ਜਿੰਨਾ ਕੋਈ ਸਾਧਨ ਕਰਦਾ ਉਹਨੂੰ ਆਨੰਦ ਆ ਜਾਂਦਾ, ਮਗਰੋਂ ਜਦੋਂ ਹਟ ਜਾਂਦਾ ਉਹ ਟੁੱਟ ਜਾਂਦਾ ਹੈ। ਇਹ ਤਾਂ ਨਾਲਿਆਂ ਦੇ ਪ੍ਰਵਾਹ ਦੀ ਨਿਆਈ ਹੈ। ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਨਦੀਆਂ ਦਾ ਪ੍ਰਵਾਹ ਹੁੰਦਾ, ਜਿਵੇਂ ਨਦੀਆਂ ਜਿਹੜੀਆਂ ਹਨ ਉਹ ਵਗਦੀਆਂ ਰਹਿੰਦੀਆਂ ਹਮੇਸ਼ਾ, ਪਰ ਸਾਧ ਸੰਗਤ ਜੀ ਪਹਾੜਾਂ 'ਚ ਵਰਖਾ ਹੋਵੇ, ਬਰਫ਼ ਢਲ ਢਲ ਕੇ ਆਵੇ, ਅਤੇ ਫਿਰ ਉਹ ਦਰਿਆ ਬਣ ਕੇ ਵਗਦੀਆਂ ਰਹਿੰਦੀਆਂ। ਜਦੋਂ ਬਰਫ਼ ਢਲਣੋਂ ਹਟ ਜਾਵੇ, ਵਰਖਾ ਪੈਣ ਪਹਾੜਾਂ 'ਚੋਂ ਹਟ ਜਾਵੇ, ਉਹ ਨਦੀਆਂ ਵੀ ਸੁੱਕ ਜਾਂਦੀਆਂ। ਇਸ ਪ੍ਰਕਾਰ ਦੀ ਹਾਲਤ ਹੈ ਜਿਹੜੇ ਨਦੀਆਂ ਦੀ ਨਿਆਣੀ ਸਾਧ ਸੰਗਤ ਜੀ ਲੋਕ ਸਾਧ ਕਰਨ ਵਾਲੇ ਹਨ, ਉਪਾਸ਼ਨਾ ਕਰਨ ਵਾਲੇ ਹਨ, ਜਿੰਨਾ ਚਿਰ ਉਹ ਉਪਾਸ਼ਨਾ ਕਰਦੇ ਰਹਿੰਦੇ ਹੈ ਇਸ਼ਟ ਦੇਵਤਾ ਦੀ ਕਿਰਪਾ ਰੂਪੀ ਵਰਖਾ ਹੁੰਦੀ ਰਹਿੰਦੀ ਹੈ, ਉਹਨਾਂ ਦੇ ਅੰਦਰ ਆਨੰਦ ਰੂਪੀ ਪ੍ਰਵਾਹ ਨਦੀ ਦੇ ਜਲ ਵਾਂਗੂੰ ਬਣਿਆ ਰਹਿੰਦਾ। ਅਤੇ ਜਿਸ ਵਕਤ ਉਹਨਾਂ ਦੀ ਉਪਾਸ਼ਨਾ ਘੱਟ ਜਾਵੇ, ਅਤੇ ਜਿਸ ਵੇਲੇ ਉਪਦੇਸ਼ ਰੂਪੀ ਵਰਖਾ ਨਾ ਪਵੇ, ਉਸ ਵੇਲੇ ਫਿਰ ਉਹ ਭੈਣਾਨੰਦ ਜਿਹੜਾ ਉਪਾਸ਼ਕ ਪੁਰਖਾਂ ਦੀ ਉਪਾਸ਼ਨਾ ਦਾ ਫਲ ਹੈ ਉਹ ਹਟ ਜਾਂਦਾ। ਇਸੇ ਪ੍ਰਕਾਰ ਹਾਲਤ ਸਮਝੋ ਕਿ ਜਿਹੜਾ ਸਮੁੰਦਰ ਦਾ ਪਾਣੀ ਹੁੰਦਾ ਜਿਵੇਂ ਉਹ ਨਾ ਮੁੱਕਦਾ ਨਾ ਸੁੱਕਦਾ ਹੈ, ਉਹ ਉਵੇਂ ਹੀ ਰਹਿੰਦਾ ਹੈ। ਬੜਵਾ ਨਲਗ ਨਹੀਂ ਭਾਵੇਂ ਉਹਨੂੰ ਸਾੜੀ ਜਾਂਦੀ ਹੈ ਸਮੁੰਦਰ ਦੀ ਅੱਗ, ਫਿਰ ਵੀ ਮੁੱਕਦਾ ਅਤੇ ਸੁੱਕਦਾ ਨਹੀਂ। ਇਸੇ ਪ੍ਰਕਾਰ ਸਾਧ ਸੰਗਤ ਜੀ, ਜੋ ਪਰਮੇਸ਼ੁਰ ਦਾ ਆਨੰਦ ਹੈ ਉਹ ਮੁੱਕਣ ਵਾਲਾ ਨਹੀਂ, ਨਾ ਸੁੱਕਦਾ ਹੈ। ਭਾਵੇਂ ਸਾਰੀਆਂ ਵਾਸ਼ਨਾ ਰੂਪੀ ਪਾਣੀ ਦੇ ਤਾਂ ਸਾੜੀ ਜਾਂਦੇ ਹਨ ਪਦਾਰਥਾਂ ਦੀ ਇੱਛਾ ਨੂੰ, ਇਉਂ ਇਸ ਪ੍ਰਕਾਰ ਇਹ ਸਾਧ ਸੰਗਤ ਜੀ ਘਣਾ ਆਨੰਦ ਹੈ ਜਿਹੜਾ ਨਾ ਕਦੇ ਮੁੱਕੇ ਨਾ ਸੁੱਕੇ। ਕਟੋਰੇ ਦਾ ਪਾਣੀ ਜਿਵੇਂ ਜੂਠਾ ਹੋ ਜਾਂਦਾ, ਇਉਂ ਵਿਸ਼ਿਆਂ ਦਾ ਜਿਹੜਾ ਸੁੱਖ ਹੈ ਮਨ ਜੂਠਾ ਹੋ ਜਾਂਦਾ, ਇੰਦਰੇ ਜੂਠੇ ਹੋ ਜਾਂਦੇ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ ਅਤੇ ਦਿਲ ਜਾਂਦਾ ਉਹ ਜਿਸ ਆਸਰੇ ਵਿਸ਼ਾ ਪ੍ਰਾਪਤ ਹੁੰਦਾ ਉਹ ਪਦਾਰਥ ਦਾ ਵਿਯੋਗ ਹੋ ਜਾਂਦਾ, ਦਿਲ ਜਾਂਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ, ਜੋ ਬ੍ਰਹਮਾਨੰਦ ਦਾ ਸਮੁੰਦਰ ਦੀ ਨਿਆਈ ਦੂਣਾ ਚੌਣਾ ਰਹਿੰਦਾ ਹੈ ਕਦੇ ਮੁੱਕਦਾ ਨਹੀਂ, ਇਹਦਾ ਨਾਮ ਘਣਾ ਆਨੰਦ ਹੈ। ਜਦੋਂ ਇੱਕ ਵਾਰੀ ਆਨੰਦ ਪ੍ਰਾਪਤ ਹੋ ਤਾਂ ਫਿਰ ਨਾਸ ਨਹੀਂ ਹੁੰਦਾ। ਜਿਸ ਵਾਰ ਮਹਾਰਾਜ ਨੇ ਕਿਹਾ ਸਖੀ ਵਸ ਆਇਆ ਛੋੜ ਨਾ ਜਾਈ, ਇਹ ਰੀਤ ਭਲੀ ਭਗਵੰਤ ਹੈ। ਇੱਕ ਵਾਰੀ ਜਿਹਨਾਂ ਦੇ ਮਹਾਰਾਜ ਵਸ ਆ ਜਾਂਦੇ ਹੈ ਫਿਰ ਛੱਡ ਕੇ ਦੂਰ ਨਹੀਂ ਹੁੰਦੇ, ਇਹ ਭਲੀ ਰੀਤ ਹੈ ਪਰਮੇਸ਼ੁਰ ਦੀ। ਜਿਹੜੇ ਉਪਾਸ਼ਕ ਲੋਕ ਹੈ ਉਹਨਾਂ ਨੂੰ ਕਈ ਵਾਰੀ ਦਰਸ਼ਨ ਹੁੰਦੇ ਆ, ਸੁਪਨੇ ਆਇਆ ਭੀ ਗਿਆ, ਫਿਰ ਉਪਾਸ਼ਕਾਂ ਦੇ ਇਸ਼ਟ ਦੇਵਤਾ ਦਾ ਨਿਸ਼ਚਾ ਡੋਲਣੇ ਕਰਕੇ ਮੈਨੂੰ ਮੈਂ ਪ੍ਰਾਪਤ ਹੋਣ ਮੈਨੂੰ ਪ੍ਰਾਪਤ ਹੋ ਗਿਆ, ਫਿਰ ਵਿਛੜ ਜਾਂਦੇ ਹੈ। ਜੋ ਸਰੂਪ ਦੀ ਸਖਿਆਤਾ ਹੋਈ ਹੈ ਉਹ ਘਣਾ ਆਨੰਦ ਹੈ, ਕਦੇ ਉਹਦਾ ਵਿਯੋਗ ਨਹੀਂ ਹੈ, ਉਹ ਜੰਮਣ ਮਨ ਤੋਂ ਰਹਿਤ ਹੋ ਜਾਂਦੇ ਹਨ, ਇਉਂ ਘਣਾ ਆਨੰਦ ਹੈ। ਸਾਧ ਸੰਗਤ ਜੀ, ਇਹ ਵਾਹਿਗੁਰੂ ਰਾਧਨੇ ਕਰਕੇ ਮਹਾਰਾਜ ਕਹਿੰਦੇ ਹੁੰਦਾ ਹੈ। ਬਾਕੀ ਦੇ ਆਨੰਦ ਜਿਹੜੇ ਨੀਂਦ ਨੂੰ ਘਣਾ ਆਨੰਦ ਮੰਨੀ ਬੈਠੇ ਹੈ, ਸੁਖੋਪਤ ਵਸਿਆ ਨੂੰ ਆਨੰਦਮੈ ਕੋਸ਼ ਨੂੰ ਉਹ ਗਲਤੀ ਨਾਲ ਹੀ ਮੰਨੀ ਬੈਠੇ, ਕੋਈ ਵਿਸ਼ਿਆਂ ਨੂੰ ਮੰਨੀ ਬੈਠਾ, ਕੋਈ ਕਿਸੇ ਨੂੰ, ਕੋਈ ਅਮਲਾਂ ਦੇ ਆਸਰੇ। ਜਦੋਂ ਅਮਲ ਲੈ ਜਾਂਦਾ ਉਦੋਂ ਉਹਨਾਂ ਦੇ ਮਾਪੇ ਮਰ ਜਾਂਦੇ, ਕੁਛ ਨਹੀਂ ਕਰਨ ਜੋਗੇ ਹੁੰਦੇ, ਇਸ ਕਰਕੇ ਉਹ ਘਣਾ ਆਨੰਦ ਨਹੀਂ ਹਨ। ਘਣਾ ਤਾਂ ਪਰਮੇਸ਼ੁਰ ਦਾ ਆਨੰਦ ਹੈ।
ਸੰਤ ਜਨਾ ਮਿਲ ਪਾਈ ਹੈ,
ਇਹ ਬਾਤ ਨੂੰ ਮਹਾਰਾਜ ਦੇ ਭਜਨ ਦੇ ਆਨੰਦ ਨੂੰ ਸੰਤਾਂ ਜਨਾਂ ਦੀ ਸੰਗਤ ਮਿਲ ਗਏ, ਸੰਤਾਂ ਜਨਾਂ ਦੀ ਸੰਗਤ ਮਿਲ ਕਰਕੇ ਅੰਮ੍ਰਿਤ ਨਾਮ ਦੇ ਉਪਦੇਸ਼ ਨੂੰ ਪ੍ਰਾਪਤ ਕਰੀਏ ਅਤੇ ਨਾਮ ਨੂੰ ਪ੍ਰਾਪਤ ਕਰਕੇ ਸਿਮਰਨ ਕਰੀਏ, ਸਰਵਣ ਮਨਨ ਅਭਿਆਸਨ ਤੱਤਾਂ ਦਾ ਸੋਧਨ ਕਰਕੇ ਸਖਿਆਤਾ ਪਾਉਣਾ ਕਰੀਏ,
ਰਸਨਾ ਨਾਮ ਭਣਾ
ਅਤੇ ਮਹਾਂਪੁਰਖ ਸੰਤ ਜਨਾਂ ਦੇ ਨਾਲ ਜੋ ਰਸਨਾ ਕਰਕੇ ਅੰਮ੍ਰਿਤ ਨਾਮ ਦਾ ਉਚਾਰਨ ਕਰਦੇ ਹੈ ਉਹਨਾਂ ਕਰਕੇ ਉਹ ਸਰਵਣ ਪਹਿਲਾਂ ਪਾਈਦਾ ਹੈ, ਫਿਰ ਮੰਨਣ ਕਰੀਦਾ, ਫਿਰ ਕਮਾਈ ਕਰੀਦੀ ਹੈ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਰਸਨਾ ਕਰਕੇ ਵੀ ਫਿਰ ਜੇ ਟੂਟੀ 'ਚ ਪਾਣੀ ਪਿਆਵੇ ਉਹਦੇ ਵਿੱਚੋਂ ਵੀ ਪਾਣੀ ਨਿਕਲਦਾ ਰਹਿੰਦਾ ਹੈ, ਜਦੋਂ ਕੀਲੀ ਮਰੋੜੀਏ ਐਂ ਉਹਨਾਂ ਦੀ ਰਸਨਾ ਤੋਂ ਵੀ ਮਹਾਰਾਜ ਬਾਣੀ ਵਿੱਚੋਂ ਸਾਜਨ ਅਣਿਓ ਚੱਲੇ ਝਰਨੇ, ਰਸਨਾ ਕਰਕੇ ਵੀ ਨਾਮ ਉਚਾਰਦੇ ਹੈ, ਰੋਮ ਰੋਮ ਕਰਕੇ ਪਰਮੇਸ਼ੁਰ ਦਾ ਨਾਮ ਉਚਾਰਦੇ ਹੈ, ਇਹ ਅੰਮ੍ਰਿਤ ਦੇ ਝਰਨੇ ਝਰਦੇ ਰਹਿੰਦੇ ਹੈ, ਝਰਨਾ ਝਰਦਾ ਨਿਗਰੋਂ ਗੁਰਮੁਖ ਬਾਣੀ ਅਗੜ ਕਢਾਵਾ। ਇਸ ਪ੍ਰਕਾਰ ਸਾਹਿਬ ਸੰਗਤ ਜੀ, ਉਹਨਾਂ ਦੇ ਤਾਂ ਰਸਨਾ 'ਚ ਵੀ ਨਾਮ ਉਚਾਰਦੇ ਹੈ, ਰੋਮ ਰੋਮ 'ਚ ਵੀ। ਭਾਈ ਧੰਨਾ ਸਿੰਘ ਜੀ ਨੇ ਇੱਕ ਵਾਰੀ ਗੁਰੂ ਕਲੰਗੀ ਘਰ ਦੇ ਦਰਸ਼ਨ ਕੀਤੇ, ਉਹਨਾਂ ਦੇ ਰੋਮ ਰੋਮ ਵਿੱਚੋਂ ਮਹਾਰਾਜ ਸਿਮਰਨ ਵਾਹਿਗੁਰੂ ਮੰਤਰ ਦਾ ਹੋਇਆ। ਸਿੱਖ ਨੇ ਕੇਸਰੀ ਸਿੰਘ ਜਿਹੜਾ ਸੀ ਉਸ ਨੂੰ ਕਿਹਾ ਮਹਾਰਾਜ ਕਿਸ ਪ੍ਰਕਾਰ ਰੋਮ ਰੋਮ ਜਾਪ ਹੁੰਦਾ, ਮਹਾਰਾਜ ਕਹਿੰਦੇ ਭਾਈ ਧੰਨਾ ਸਿੰਘ ਦੇ ਇਹ ਸਰੀਰ ਨੂੰ ਕੰਨ ਲਾਓ। ਜਦੋਂ ਭਾਈ ਕੇਸਰੀ ਸਿੰਘ ਧੰਨਾ ਸਿੰਘ ਦੇ ਸਰੀਰ ਨਾਲ ਕੰਨ ਲਾਇਆ, ਸਾਰੇ ਰੋਮਾਂ 'ਚ ਵਾਹਿਗੁਰੂ ਮੰਤਰ ਦਾ ਉਚਾਰਨ ਹੋ ਗਏ, ਹੈਰਾਨ ਹੋ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਰਸਨਾ ਕਰਕੇ ਵੀ ਰੋਮ ਰੋਮ ਕਰਕੇ ਵੀ ਪਰਮੇਸ਼ੁਰ ਦੇ ਨਾਮ ਉਚਾਰਨ ਹੁੰਦਾ ਹੈ, ਸਾਰੇ ਰੋਮ ਹੀ ਰਸਨਾ ਬਣ ਜਾਂਦੇ ਹਨ ਉਹਨਾਂ ਦੇ,
ਆਨੰਦ ਘਣਾ।
ਇਸ ਪ੍ਰਕਾਰ ਘਣਾ ਆਨੰਦ ਪ੍ਰਾਪਤ ਹੁੰਦਾ ਹੈ,
ਸੰਤ ਜਨਾ ਮਿਲ ਪਾਈ,
ਸੰਤਾਂ ਜਨਾਂ ਦੇ ਨਾਲ ਮਿਲ ਕਰਕੇ ਅੰਮ੍ਰਿਤ ਨਾਮ ਨੂੰ ਇਹ ਪਾਈ ਦਾ ਸਤਸੰਗਤ ਨਾਲ,
ਰਸਨਾ ਨਾਮ ਭਣਾ
ਰਸਨਾ ਕਰਕੇ ਜੇ ਪਹਿਲਾਂ ਸਵਾਸਾਂ ਨਾਲ ਨਾ ਜਪੇ ਜਾਵੇ ਰਸਨਾ ਨਾਲ ਜਪੀਏ, ਰਸਨਾ ਨਾਲ ਉਚਾਰਨੇ ਕਰਕੇ ਪ੍ਰਭ ਜੀ ਵਸੇ ਸਾਧ ਕੀ ਰਸਨਾ, ਰਸਨਾ 'ਤੇ ਵੀ ਵਾਹਿਗੁਰੂ ਵਸ ਜਾਂਦਾ ਹੈ, ਰਸਨਾ 'ਚ ਵਸਿਆ ਜਿਹੜਾ ਮੂੰਹ ਚੀਜ਼ ਪਾਈ ਉਹ ਅੰਦਰ ਵੀ ਲੰਘ ਜਾਂਦੀ ਹੈ, ਉਹ ਫਿਰ ਸਾਸਾਂ 'ਚ ਵੀ ਮਿਲ ਜਾਂਦਾ ਹੈ, ਸਾਹਾਂ ਨਾਲ ਮਿਲ ਕੇ ਸਾਰੇ ਸਰੀਰ ਦੇ ਅੰਦਰ ਸਵਾਸ ਜਿਹੜੇ ਹਰਕਤ ਕਰਦੇ ਹੈ, ਨਾਲ ਸਿਮਰਨ ਦਾ ਵੀ ਪ੍ਰਵਾਹ ਪੈਣ ਲੱਗ ਜਾਂਦਾ, ਸਿਮਰਨ ਦੇ ਪ੍ਰਵਾਹ ਨਾਲ ਫਿਰ ਸਾਧ ਸੰਗਤ ਜੀ ਸੰਸਕਾਰ ਸਾਰੇ ਧੋਤੇ ਜਾਂਦੇ ਹੈ, ਫਿਰ ਅਜਪਾ ਜਾਪ ਪ੍ਰਗਟ ਹੋ ਜਾਂਦਾ ਹੈ। ਅਜਪਾ ਜਾਪ ਦੇ ਕਰਨੇ ਕਰਕੇ ਰੋਮਾਂ 'ਚ ਪਰਮੇਸ਼ੁਰ ਦਾ ਚਿੰਤਨ ਹੁੰਦਾ ਹੈ, ਇਉਂ ਰਸਨਾ ਕਰਕੇ ਵੀ ਨਾਮ ਭਣਾ ਉਚਾਰੀਏ,
ਪਾਇਆ ਪ੍ਰਭ ਆਪਣਾ,
ਜਿਹਨਾਂ ਨੇ ਆਪਣਾ ਕੌਣ ਹੈ, ਪ੍ਰਭੂ ਅਕਾਲ ਪੁਰਖ ਸਮਰੱਥ ਹੈ, ਉਸ ਦੇ ਤਾਂ ਹੀ ਪਾ ਲਿਆ ਹੈ,
ਆਏ ਕਿਸੇ ਗਣ
ਆਇਆ ਹੋਇਆ ਉਹਨਾਂ ਨੂੰ ਸਾਧ ਸੰਗਤ ਜੀ ਗਿਣਨਾ ਚਾਹੀਦਾ, ਬਾਕੀ ਤਾਂ ਆਏ ਹੀ ਨਹੀਂ। ਆਵਨ ਆਏ ਸਿਸ਼ਮੇ ਬਿਨ ਬੂਝੇ ਭਗਤ ਹੋਰ, ਆਵਨ ਮਾਤਰ ਆਏ ਸ੍ਰਿਸ਼ਟੀ ਚ ਬਿਨਾਂ ਬੂਝੇ ਤੋਂ ਪਸ਼ੂਆਂ ਦੀ ਨਿਆਈ, ਢੋਰ ਪਸ਼ੂਆਂ ਦੀ ਨਿਆਈ ਹੈ। ਢੋਰ ਮੁਰਗੇ ਪਸ਼ੂਆਂ ਨੂੰ ਜਿਵੇਂ ਢੋਣ ਵਾਲੇ ਹੁੰਦੇ ਹੈ, ਚੂੜੇ ਚਿਨਾਰ ਜਿਵੇਂ ਮੁਰਗਿਆਂ ਪਸ਼ੂਆਂ ਨੂੰ ਢੋ ਕੇ ਲਿਜਾਂਦੇ ਭੰਗੀ, ਇਉਂ ਇਹੋ ਜਿਹੇ ਆਦਮੀ ਹਨ ਉਹ। ਬਿਨ ਬੂਝੇ ਪਸ਼ੂ ਢੋਰ ਜਿਵੇਂ ਪਸ਼ੂਆਂ ਚੋਂ ਢੋਰ ਪਸ਼ੂ ਹੁੰਦੇ ਹੈ, ਜਿਵੇਂ ਇੱਕ ਤਾਂ ਪਾਤਸ਼ਾਹ ਦੇ ਕੋਤਲ ਹੁੰਦੇ ਹੈ, ਇੱਕ ਉਹਨਾਂ ਦੇ ਢੋਰ ਪਸ਼ੂ ਚਾਰਾ ਧੋਣ ਵਾਲੇ ਖੱਚਰਾਂ ਤੇ ਖੋਤੇ ਰੱਖੇ ਹੁੰਦੇ ਹੈ, ਇਉਂ ਪੁੱਤਰ ਤੇ ਇਸਤਰੀਆਂ ਤਾਂ ਉਹਨਾਂ ਦੇ ਕੋਤਲ ਹਨਗੇ, ਤੇ ਇਹ ਚਾਰਾ ਧੋਣ ਵਾਲੇ ਰੱਖੇ ਹੋਏ ਹੈ, ਪੁੱਤਰਾਂ ਤੇ ਧੀਆਂ ਦੀ ਵਿਗਾੜ ਕਰਦੇ ਰਹਿੰਦੇ ਹਨਗੇ। ਇਸ ਪ੍ਰਕਾਰ ਦੇ ਢੋਰ ਪਸ਼ੂਆਂ ਦੀ ਨਿਆਈ ਹੈ ਵਾਹਿਗੁਰੂ ਦੇ ਸਰੂਪ ਬੁੱਝੇ ਤੋਂ ਬਗੈਰ। ਇਸ ਪ੍ਰਕਾਰ ਕਹਿੰਦੇ ਹਨ, ਪਰ ਹੁਣ ਕੀ ਪੜ੍ਹਦਾ ਸੀ,
ਜਿਨ ਪਾਇਆ ਪ੍ਰਭ ਆਪਣਾ,
ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਪਾਉਣਾ ਕੀਤਾ ਹੈ,
ਆਏ ਕਿਸੇ ਗਣਾ,
ਉਹਨੂੰ ਆਇਆ ਹੋਇਆ ਜਿਉਂ, ਬਾਕੀ ਗਾਇਆ ਹੀ ਨਹੀਂ ਸੁਣਿਆ, ਜਨਮ ਹੀ ਨਹੀਂ ਧਾਰਿਆ, ਐਵੇਂ ਨਿਸਫਲ ਹੀ ਆ ਉਹਨਾਂ ਦਾ ਆਉਣਾ। ਆਵਨ ਆਏ ਸਿਸਮੈ ਬਿਨ ਬੂਝੇ ਪਸਤੋਰ, ਆਏ ਕਿਸੇ ਗਣਾ, ਉਹਨਾਂ ਨੂੰ ਕਹਿੰਦੇ ਦੁਨੀਆਂ ਨੂੰ ਤਾਂ ਜਮਦਾਨ ਲੈਣ ਵਾਸਤੇ ਆਉਂਦੇ ਹੈ, ਉਹਨਾਂ ਨੂੰ ਰਾਮਦਾਨ ਲੈਣ ਵਾਸਤੇ ਆਉਂਦੇ ਹੈ, ਜੋ ਪਰਮੇਸ਼ੁਰ ਦਾ ਭਜਨ ਸਿਮਰਨ ਕਰਨ ਵਾਲੇ ਹਨ। ਉਹਨਾਂ ਦੇ ਜਮ ਤੇ ਉਲਟ ਪਏ ਹੈ ਰਾਮ, ਜਿਵੇਂ ਕਬੀਰ ਸਾਹਿਬ ਜੀ, ਇੱਕ ਕੋਈ ਬਿਰਧ ਸੀ, ਉਹਨਾਂ ਦੇ ਪੁੱਤਰਾਂ ਦਾ ਪਿਓ ਜਿਹੜਾ ਸੀ, ਉਹ ਜਦੋਂ ਮਰੇ ਕਹੇ ਨੂੰ ਜਮਦੂਤ ਦਿਖਾਈ ਦਿੰਦੇ ਹੈ, ਉਹਦੇ ਪੁੱਤਰ ਕਬੀਰ ਸਾਹਿਬ ਕੋਲੇ ਭੱਜ ਕੇ ਆਏ, ਸਾਹਿਬ ਕਬੀਰ ਜੀ ਆਪ ਚਲੋ ਦਰਸ਼ਨ ਦਿਓ ਸਾਡੇ ਪਿਤਾ ਨੂੰ, ਤਾਂ ਜਮਦੂਤ ਦਰਸ਼ਨ ਦਿੰਦੇ ਹੈ। ਕਬੀਰ ਸਾਹਿਬ ਜੀ ਜਦੋਂ ਆਏ, ਉਸੇ ਵੇਲੇ ਜਮ ਤੇ ਉਲਟ ਪਏ ਹੈ ਰਾਮ, ਉਹ ਜਮਾਂ ਤੋਂ ਉਲਟ ਕੇ ਰਾਮਗਣ ਬਣ ਗਏ ਸਾਧ ਸੰਗਤ ਜੀ। ਇਸ ਪ੍ਰਕਾਰ ਜੰਮਣ ਵਾਲਣ ਵਾਲੇ ਸੂਰਜ ਤੋਂ ਉਲਟ ਕੇ ਰਾਮ ਦਾ ਰੂਪ ਹੋ ਜਾਂਦੇ ਹੈ, ਇਉਂ ਉਹਨਾਂ ਨੂੰ ਗਣ ਲੈਣ ਵਾਸਤੇ ਆਉਂਦੇ ਹੈ। ਜਿਵੇਂ ਅਜਾਮਲ ਨੂੰ ਜਮਦੂਤ ਲੈਣ ਵਾਸਤੇ ਆਏ ਸੀ, ਪਰ ਪਰਮੇਸ਼ੁਰ ਦਾ ਸਿਮਰਨ ਕਰਨੇ ਕਰਕੇ ਅਜਾਮਲ ਕਿ ਇੱਕ ਵਾਰ ਜਮਗਣਾਂ ਨਹੀਂ ਮਾਰ ਕਰਕੇ ਰਾਮਗਣਾਂ ਨੂੰ ਭਜਾ ਦਿੱਤਾ ਸੀ। ਇਸ ਪ੍ਰਕਾਰ ਕਈਆਂ ਨੂੰ ਸ਼ਹੀਦਾਂ ਦੇ ਦਰਸ਼ਨ ਹੁੰਦੇ ਹੈ, ਕਈਆਂ ਨੂੰ ਮਹਾਂਪੁਰਖ ਲੈਣ ਵਾਸਤੇ ਆਉਂਦੇ ਹੈ। ਇੱਕ ਬੋਤਾਰਾਮਾਂ ਵਿੱਚ ਭਾਈ ਸਰਦਾਰਾ ਸਿੰਘ ਜੀ ਸੀ, ਬੜੇ ਗੁਰਮੁਖ ਸਨ, ਅੰਮ੍ਰਿਤ ਛਕਿਆ ਹੀ ਥੋੜ੍ਹਾ ਚਿਰ ਹੀ ਭਜਨ ਕਰਦੇ ਰਹਿੰਦੇ, ਜਾਂ ਭਾਂਡੇ ਮਾਂਜਦੇ, ਜਾਂ ਦੁੱਧ ਸੰਗਤ ਦਾ ਗਰਮ ਕਰਦੇ ਰਹਿੰਦੇ, ਅਤੇ ਜਾਂ ਚੌਰ ਮਾਰਾਂ ਨੂੰ ਕਰਦੇ ਰਹਿੰਦੇ। ਇਸ ਰਸਲ ਤੋਂ ਜੀਵਨ ਜਿੰਨੇ 6-7 ਸਾਲ ਜੀਵਿਆ, ਉਦੋਂ ਬਾਅਦ ਉਹ ਇਉਂ ਕਰਦਾ ਰਿਹਾ। ਜਦੋਂ ਅੰਤ ਦਾ ਸਮਾਂ ਆਇਆ, ਉਸ ਨੇ ਕਿਹਾ ਕਿ ਮੈਨੂੰ ਮਸਤਾਂ ਸੰਤਾਂ ਨੂੰ ਦਰਸ਼ਨ ਦਿੱਤੇ ਹੈ। ਕਹਿਣ ਲੱਗਾ ਕਿ ਮੈਨੂੰ ਸੰਤਾਂ ਨੇ ਕਿਹਾ ਚੱਲ ਤੈਨੂੰ ਚੱਲੀਏ ਪਰਲੋਕ ਨੂੰ। ਇਸ ਪ੍ਰਕਾਰ ਉਹਨੂੰ ਦਰਸ਼ਨ ਹੋਏ ਸੀ ਅੰਤ ਨੂੰ ਮਹਾਤਮਾ ਦੇ, ਅਤੇ ਫਿਰ ਸਰੀਰ ਉਹਨੂੰ ਛੱਡਿਆ ਸੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਮਹਾਰਾਜ ਦੇ ਜਿਹੜੇ ਪਿਆਰੇ ਹਨ, ਉਹਨਾਂ ਨੂੰ ਲੈਣ ਵਾਸਤੇ ਆਉਂਦੇ ਹੈ। ਇਵੇਂ ਭਾਈ ਸਰਦੂਲ ਸਿੰਘ ਜੀ ਲਾਹੌਰਪੁਰ ਵਿੱਚ ਜਦੋਂ ਪਹਿਲੀ ਵਾਰ ਗਏ ਹੈ, ਉਹਨਾਂ ਨੂੰ ਸਰੀਰ ਛੱਡਿਆ, ਬੜੇ ਪ੍ਰੇਮੀ ਸੀ, ਹਰ ਵਕਤ ਬਾਹਰ ਜਾਂਦੇ ਵੀ ਬਾਣੀ ਪੜ੍ਹਦੇ ਰਹਿੰਦੇ, ਲੰਗਰ ਪਕਾਉਂਦੇ ਬਾਣੀ ਪੜ੍ਹਦੇ ਰਹਿੰਦੇ। ਭਾਈ ਸਰਦੂਲ ਸਿੰਘ ਜੀ ਮੰਗਲੀ ਦੇ ਸਨ, ਸੰਤ ਰੇਰੂ ਸਾਹਿਬ ਵਾਲਿਆਂ ਦੇ ਨਾਲ ਰਹੇ ਸਨ। ਉਹਨਾਂ ਨੇ ਜੋ ਸਰੀਰ ਛੱਡਿਆ, ਉਸ ਵੇਲੇ ਸਾਹਿਬ ਸੰਗਤ ਜੀ ਆਪ ਆਨੰਦ ਸਾਹਿਬ ਦਾ ਸਾਰੇ ਦਾ ਪਾਠ ਰੋਸ਼ਨ ਕੀਤਾ, ਕੋਲੇ ਖੜੇ ਸਿੰਘਾਂ ਨੂੰ ਕਹਿਣ ਲੱਗਾ ਮੈਨੂੰ ਇਸ ਵਕਤ ਭਾਈ ਧਰਮ ਸਿੰਘ ਜੀ ਪੰਜੇ ਪਿਆਰੇ ਦਰਸ਼ਨ ਦੇ ਰਹੇ ਹੈ। ਇਸ ਪ੍ਰਕਾਰ ਕਹਿ ਕੇ ਇਸ਼ਨਾਨ ਆਪ ਹੀ ਟੂਟੀਆਂ ਤੇ ਜਾ ਕੀਤਾ, ਸਿੰਘ ਫੜਦੇ ਰਹੇ, ਇਸ਼ਨਾਨ ਕਰਕੇ ਆ ਕੇ ਫਿਰ ਸਾਹਿਬ ਸੰਗਤ ਜੀ ਕਥਾ ਵਿੱਚ ਸਿੰਘ ਬਾਕੀ ਦੇ ਆ ਗਏ। ਉਹਦੇ ਕੋਲੇ ਸਿੰਘ ਖੜਾ ਸੀ, ਭਾਈ ਥੰਮਣ ਸਿੰਘ ਸੀ ਧਣੀਕਿਆਂ ਦਾ, ਉਹਦੇ ਕੋਲੇ ਬੈਠੇ ਤੈਨੂੰ ਛਾਇਆ ਪ੍ਰਤੀਤ ਹੋਇਆ, ਜਾਣੀ ਕੋਈ ਸਰੀਰ ਆਏ ਹੈ, ਅਤੇ ਉਹਦਾ ਸਰੀਰ ਉਸ ਵੇਲੇ ਸ਼ਾਂਤ ਹੋ ਗਿਆ, ਉਹਨੂੰ ਪੰਜਾਂ ਪੈਰ ਦਰਸ਼ਨ ਹੋਏ ਸੀ। ਇਸ ਪ੍ਰਕਾਰ ਕਿਉਂ ਭਾਈ ਉਹਨਾਂ ਦਾ ਜ਼ਮੀਨ ਦਾ ਵਿਚਾਰੀ ਦਾ ਆਇਆ ਹੋਇਆ ਸਫਲਾ ਹੈ ਸੰਸਾਰ ਵਿੱਚ, ਜੋ ਮਹਾਰਾਜ ਸਾਹਿਬ ਦੇ ਇਉਂ ਸਿਮਰ ਵਿੱਚ ਜੁੜੇ ਹੋਏ ਹਨ।
ਇੱਕ ਖਿਨ ਤਿਸ ਦਿਨ ਜੀਵਣਾ,
ਇੱਕ ਖਿਨ ਮਾਤਰ ਵੀ ਜਿਹੜਾ ਤਿਸ ਵਾਹਿਗੁਰੂ ਤੋਂ ਬਗੈਰ ਸਾਧ ਸੰਗਤ ਜੀ ਜਿਉਣਾ ਹੈ ਨਾ, ਇਸ ਪੁਰਖ ਦਾ
ਬਿਰਥਾ ਜਨਮ ਜਣਾ,
ਉਸ ਜਣੇ ਦਾ ਉੱਥੋਂ ਅਰਜ ਜਣਾ ਆਦਮੀ ਨੂੰ ਕਹਿੰਦੇ ਹੈ, ਉਹਨਾਂ ਜਣਿਆਂ ਦਾ, ਸੋ ਵਿਅਰਥ ਗੁਜਰਾਤੀਏ ਜਣਾ ਕਹਿੰਦੇ ਆ, ਉਹਨਾਂ ਜਣਿਆਂ ਬੰਦਿਆਂ ਦਾ ਵਿਅਰਥ ਜਨਮ ਹੈ, ਜਣਾ ਪੈਦਾ ਹੋਣਾ ਦਾ ਜਨਮ ਵਿਅਰਥ ਹੈ, ਉਹ ਜਾਣਨਾ ਕਰੋ ਭਾਈ ਵਿਅਰਥ ਹੀ ਆ ਉਹਨਾਂ ਦਾ ਜਨਮ।
ਜਲ ਥਲ ਮਹੀਅਲ ਪੂਰਿਆ,
ਉਹ ਜਲਾਂ ਵਿੱਚ ਵੀ ਪਰਮੇਸ਼ੁਰ ਪੂਰਨ ਹੈ, ਥਲਾਂ ਵਿੱਚ ਵੀ ਪੂਰਨ ਹੈ, ਪ੍ਰਿਥਵੀ ਵਿੱਚ ਵੀ ਪੂਰਨ ਹੈ, ਆਕਾਸ਼ ਵਿੱਚ ਵੀ ਪਰਮੇਸ਼ੁਰ ਵਿਆਪਕ ਹੈ। ਜਲਾਂ 'ਚ ਜਲ ਰੂਪ ਹੈ, ਥਲਾਂ 'ਚ ਥਲ ਰੂਪ ਹੈ, ਪ੍ਰਿਥਵੀ ਵਿੱਚ ਇਸਤ ਰੂਪ ਹੈ, ਆਕਾਸ਼ ਵਿੱਚ ਇਸੇ ਪ੍ਰਕਾਰ ਵਿਕਾਸ ਦੇਣ ਵਾਲਾ, ਵੇਲ ਦੇਣ ਵਾਲਾ ਹੈ, ਸਾਰਿਆਂ ਥਾਂ 'ਚ ਪੂਰਿਆ ਹੋਇਆ ਹੈ। ਇਸੇ ਪ੍ਰਕਾਰ ਜਲ ਦੇ ਵਿੱਚ ਦਰਦ ਦਾ ਰੂਪ ਹੋ ਕੇ ਪੂਰਿਆ ਹੋਇਆ ਹੈ, ਥਲਾਂ ਦੇ ਵਿੱਚ ਇਸਤ ਰੂਪ ਹੋ ਕੇ ਪੂਰਿਆ ਹੈ, ਪ੍ਰਿਥਵੀ 'ਚ ਖਿਮਾ ਰੂਪ ਹੋ ਕੇ ਪੂਰਿਆ ਹੋਇਆ, ਆਕਾਸ਼ ਵੇਲ ਰੂਪ ਹੋ ਕੇ ਪੂਰਿਆ ਹੋਇਆ, ਨਿਰਖੋਭ ਰੂਪ ਹੋ ਕੇ ਪੂਰਿਆ ਹੋਇਆ ਹੈ,
ਰਵਿਆ ਵਿੱਚ ਬਣਾ,
ਸਾਰਿਆਂ ਦ੍ਰਿਸ਼ਾਂ ਵਿੱਚ ਵੀ ਰਮਿਆ ਹੋਇਆ ਹੈ, ਜਿਵੇਂ ਅਗਨੀ ਕਾਠ ਅੰਦਰ ਰਹਿੰਦੀ ਹੈ, ਇਉਂ ਜੋਤ ਕਰਕੇ ਸਾਰੇ ਪ੍ਰਫੁੱਲਿਤ ਹੋ ਰਹੇ ਜਿੰਨੇ ਬਣ ਬਿਰ ਸਾਧਕਾਂ ਨੇ ਇਹ ਸਾਰਿਆਂ ਚ ਹੀ ਰਮਿਆ ਹੋਇਆ ਪਰਮੇਸ਼ਵਰ ਹੈ। ਐਸਾ ਉਹ ਸਰੂਪ ਹੈ ਉਹਦਾ ਸਾਹਿਬ ਸੰਗਤ ਜੀ, ਫਿਰ ਉਹ ਕੈਸਾ ਹੈ?
ਜਲ ਫਲ ਮਹੀ ਜਲ ਪੂਰਿਆ,
ਜਲ ਦੀ ਨੀ ਆਈ ਜਿਹੜੇ ਪ੍ਰੇਮੀ ਹਨ, ਜਲਾਂ ਦੇ ਥਾਂ ਬਣੇ ਹਰ ਵਕਤ ਪ੍ਰੇਮ ਰੂਪੀ ਤਲਾਅ ਦੇ ਬਣੇ ਰਹਿੰਦੇ ਹਨ, ਜਿਹੜੇ ਮਹਾਰਾਜ ਪ੍ਰੇਮ ਚ ਭਿੱਜੇ ਰਹਿੰਦੇ ਹੈ। ਫਲਾਂ ਦੀ ਨਹੀਂ ਜਿਹੜੇ ਕਾਮਨਾ ਪੂਰੀਆਂ ਕਰਨ ਤੇ ਲੱਗੇ ਰਹਿੰਦੇ ਹੈ, ਅਤੇ ਪ੍ਰਿਥਵੀ ਨਹੀਂ ਅਕਲ ਵਾਲੇ ਜਿਹੜੇ ਹਨ ਪਰਮਾਰਥੀ, ਤੇ ਅਲ ਆਕਾਸ਼ ਦੀ ਨੀ ਆਈ ਜਿਹਨਾਂ ਚਿੱਤ ਖਿੜੇ ਹੋਏ ਆ ਲਿਵ ਵਿੱਚ, ਇਉਂ ਸਾਰਿਆਂ ਥਾਂ ਚ ਉਹਨਾਂ ਨੂੰ ਪੂਰਨ ਵਿਆਪਕ ਵਾਹਿਗੁਰੂ ਦੇ ਦਰਸ਼ਨ ਹੁੰਦੇ ਹਨ।
ਰਵਿਆ ਵਿੱਚ ਬਣ
ਦੀ ਨੀ ਆਈ, ਸਰੀਰ ਜਿਹੜੇ ਆ ਸਾਰਿਆਂ ਸਰੀਰਾਂ ਚ, ਦੇਵਤਿਆਂ ਦੇ ਸਰੀਰਾਂ ਚ, ਮਨੁੱਖਾਂ ਦੇ ਸਰੀਰਾਂ ਚ, ਸਾਰਿਆਂ ਦੇ ਸਰੀਰਾਂ ਦੇ ਵਿੱਚ ਰਮਿਆ ਹੋਇਆ ਵਿਆਪਕ ਹੈ।
ਤੋ ਪ੍ਰਭ ਚੇਤਨਾ
ਆਇਆ ਜਾਂ ਪ੍ਰਭੂ ਜਿਹੜਾ ਵਿਆਪਕ ਹੈ ਭਾਈ, ਜਿਹਨਾਂ ਦੇ ਉਹ ਚੇਤੇ ਨਹੀਂ ਆਉਂਦਾ ਮੇਰਾ ਪਿਆਰਾ,
ਕਿੰਨਾ ਦੁੱਖ ਗਾਣਾ,
ਕਿੰਨਾ ਕੁ ਦੁੱਖ ਉਹਨਾਂ ਨੂੰ ਹੋਊਗਾ, ਕਿੰਨਾ ਕੁ ਗਿਣ ਕੇ ਦੱਸੀਏ। ਸਾਧ ਸੰਗਤ ਜੀ, ਆਤਮ ਪ੍ਰਾਣ ਗ੍ਰੰਥ ਵਿੱਚ ਲਿਖਿਆ ਹੋਇਆ ਹੈ, ਉਹ ਸਾਂ ਦੇ ਵਿੱਚ ਇਉਂ ਪ੍ਰਸੰਗ ਆਉਂਦਾ ਹੈ ਕਿ 70,000 ਬਿੱਛੂ, ਜਿਹੜਾ ਇੱਕ ਬਿਛੂ ਦੇ ਡੰਗ ਮਾਰਿਆ ਹੋਇਆ, ਪੱਥਰ ਜਿਹੜੇ ਹੈ ਪੱਥਰ ਮੂਹਰੇ ਅੱਗੇ ਦੇ ਦਿੰਦੇ ਖੱਡਾਂ 'ਚ ਬਿਛੂ ਦੀਆਂ 'ਚ ਲੋਕ, ਉਹ ਬਿਛੂ ਬਾਹਰ ਨਿਕਲਣਾ ਚਾਹੁੰਦਾ ਹੈ, ਪੱਥਰ ਦੀ ਸਿਰ ਜਿਹੜੀ ਹੁੰਦੀ ਹੈ ਉਹ ਸਿਰ ਨੂੰ ਅੱਗੇ ਅੜਿੱਕਾ ਸਮਝਦਾ, ਸਿਰ ਨੂੰ ਅੜਿੱਕਾ ਸਮਝ ਕੇ ਉਹਦੇ ਡੰਗ ਮਾਰਦਾ, ਡੰਗ ਮਾਰ ਕੇ ਜਿਹੜੀ ਪੱਥਰ ਦੀ ਸਿਰ ਉਹ ਖਿੱਲ ਹੋ ਜਾਂਦੀ, ਸੰਖਿਆ ਬਣ ਜਾਂਦੀ, ਇੰਨੀ ਜ਼ਹਿਰ ਉਹਦੇ 'ਚ ਹੁੰਦੀ ਹੈ। ਇਹੋ ਜਿਹਾ ਜੋ 70,000 ਬਿਛੂ ਇਕੱਠਾ ਹੀ ਡੰਗ ਮਾਰੇ, ਇਹ ਪਤਲਾਂ ਜੀਆਂ ਅਰਗੇ ਹੁੰਦੇ ਹਨ, ਕਈਆਂ ਨਦੀਆਂ 'ਚ ਗੰਗਾ ਦੇ ਕਿਨਾਰੇ 'ਤੇ ਦੇਖਣ ਕੀਤੇ ਸਿਲਾ ਦੇ ਹੇਠਾਂ ਬੈਠਾ ਸੀ, ਇਹਦਾ ਪੱਤਲ ਵਰਗਾ ਸੀ, ਉੱਤੋਂ ਚਿਤਮਤਾਲਾ ਸੀ ਕੱਛੂ ਜੇ ਵਰਗਾ, ਅਤੇ ਫਿਰ ਉਹ ਇੱਥੇ ਜਾਣ ਵਾਲਾ ਬ੍ਰਾਹਮਣ ਸੀ, ਕਹਿੰਦਾ ਇਹ ਤਾਂ ਬਿੱਛੂ ਹੈ, ਡੰਗ ਮਾਰੇ 'ਤੇ ਸਾੜ ਦੇਵੇਗਾ, ਪਾਣੀ 'ਚ ਰਹਿੰਦੇ ਆ ਠੰਡੇ ਥਾਂ, ਉਹ ਹੈਗਾ ਬਿੱਛੂ 70,000 ਡੰਗ ਇਕੱਠਾ ਮਾਰੇ, ਇੰਨਾ ਦੁੱਖ ਸਾਲ ਸਿੰਘ ਜੀ ਮਰਨ ਦਾ ਹੈ, ਉਹ ਕਿੰਨਾ ਕੁ ਦੁੱਖ ਗਿਣ ਕੇ ਦੱਸੀਏ। ਇਹ ਆਤਮ ਪੁਰਾਣ ਨੇ ਅੰਦਾਜ਼ਾ ਲਾ ਕੇ ਦੱਸਿਆ ਹੈ, ਸੋ ਗੁਣਿਆ ਨਹੀਂ ਜਾਂਦਾ ਦੁੱਖ, ਇੰਨਾ ਮਰਨ ਦਾ ਦੁੱਖ ਹੈ। ਕਈ ਆਦਮੀ ਸੁਖਾਲੇ ਪ੍ਰਾਣ ਛੱਡ ਜਾਂਦੇ ਆ, ਸੁਖਾਲੇ ਪ੍ਰਾਣ ਛੱਡਣ ਨਾਲ ਦੁੱਖ ਤੋਂ ਨਹੀਂ ਬਚ ਜਾਈਦਾ, ਮੂਰਛਾ ਹੋ ਜਾਂਦਾ ਮਾਨੋ। ਰਸੇ ਚ ਮੁਨੀ ਨੇ ਲਿਖਿਆ ਹੈ ਕਿ ਕਿਸੇ ਦੇ ਸਰੀਰ ਛੱਡਦਾ ਪੁਰਖ, ਪੁੰਨੀ ਆਦਮੀ ਨੂੰ ਵੀ 4 ਘੜੀਆਂ ਮੂਰਛਾ ਹੁੰਦੀ ਹੈ, ਜਾਂ ਤਾਂ ਹਿਰਨ ਕਰੇਗਾ ਆਪਾਸ ਮੂਰਛਾ ਤੋਂ ਰਹਿ ਧੋ ਕੇ, ਉਹ ਜਾ ਮਿਲਦਾ ਹੈ ਪਵਨ ਰੂਪ ਹੋ ਕੇ, ਅਤੇ ਜਾਂ ਵਾਹਿਗੁਰੂ ਦੇ ਸਰੂਪ ਵੀ ਜਿਹੜਾ ਪੂਰਨ ਭਗਤ ਹੈ ਉਹ ਜੋਤ 'ਚ ਮਿਲ ਜਾਂਦਾ ਜੰਮਣ ਵੰਤ, ਉਹਨੂੰ ਦੁੱਖ ਨਹੀਂ, ਬਾਕੀਆਂ ਨੂੰ ਸਾਰਿਆਂ ਨੂੰ ਦੁੱਖ ਹੈ, ਕਿੰਨਾ ਕੁ ਦੱਸੀਏ ਦੁੱਖ। ਪੰਡਿਤ ਈਸ਼ਵਰ ਸਿੰਘ ਜੀ ਜਿਹੜੇ ਸਨ ਸਾਧ ਸਿੰਘ ਜੀ ਦਾਇਰ ਵਾਲੇ, ਉਹਨਾਂ ਨੂੰ ਜਦੋਂ ਸਰੀਰ ਸ਼ਾਂਤ ਹੋਇਆ, ਕਿਸੇ ਨੇ ਪੁੱਛਿਆ ਬਾਬਾ ਜੀ ਕਿੰਨਾ ਕੁ ਤਕਲੀਫ ਹੈ, ਕਹਿੰਦੇ ਤਕਲੀਫ ਤਾਂ ਇੰਨੀ ਹੈ ਭਾਈ, ਜਿਸ ਪ੍ਰਕਾਰ ਮੂਲ ਦੁਆਰੇ ਖਾਣੀ ਪਾ ਕੇ ਨਾ ਕੰਡਿਆਂ ਵਾਲੀ ਜਿਹੜੀ ਬੇਰੀ ਦਾ ਛਾਪਾ ਹੈ ਇਹ ਮੂੰਹ ਥਾਣੀ ਖਿੱਚੀਏ, ਇਉਂ ਸਾਰੀਆਂ ਨਾੜੀਆਂ ਅਤੇ ਅੰਦਰਾਂ ਇਕੱਠੀਆਂ ਹੋ ਰਹੀਆਂ, ਪਰ ਗਿਆਨ ਕਰਕੇ ਅਸੀਂ ਉਹ ਦੁੱਖ ਨੂੰ ਖੋਭ ਨੂੰ ਸਮਝਦੇ ਨਹੀਂ ਕੁਛ, ਇਉਂ ਦੁੱਖ ਕਿੰਨਾ ਗਿਣ ਕੇ ਦੱਸੀਏ, ਦੱਸਿਆ ਨਹੀਂ ਜਾ ਸਕਦਾ, ਬੇਅੰਤ ਦੁੱਖ ਹੈ ਉਹ।
ਜਿੰਨੀ ਰਾਵਿਆ ਸੋ ਪ੍ਰਭੂ,
ਜਿਨ੍ਹਾਂ ਨੂੰ ਉਸ ਪ੍ਰਭੂ ਅਕਾਲ ਪੁਰਖ ਦੇ ਨਾਮ ਦੇ ਤਾਂ ਰਾਵਿਆ ਮਾਣਿਆ ਹੈ,
ਕਿੰਨਾ ਭਾਗ ਮਣਾ
ਉਹਨਾਂ ਦੇ ਭਾਗ ਸਾਧ ਸਿੰਘ ਜੀ, ਮਣਾ ਸਿਰੋ ਮਣੀ ਹਨ, ਜੇ ਮਣਾ ਮੂੰਹ ਉਹਨਾਂ ਦੇ ਭਾਗ ਹਨ, ਬੇਅੰਤ ਭਾਗ ਹਨ ਉਹਨਾਂ ਦੇ,
ਹਰ ਦਰਸ਼ਨ ਤੋਂ ਮਨ ਲੋਚਦਾ,
ਉਹਨਾਂ ਮਨੁੱਖਾਂ ਦੇ ਭਾਗ ਹਨ, ਮਨੋ ਮਨਈ ਮਨਾ ਤੇ ਕਾਂਸੀ ਵਿੱਚ ਬੰਦੇ ਨੂੰ ਕਹਿੰਦੇ ਹਨ, ਮਣਾ ਮੂੰਹ ਉਹਨਾਂ ਦੇ ਭਾਗ ਆਪਣੇ ਪੰਜਾਬੀ ਅਨੁਸਾਰ,
ਹਰ ਦਰਸ਼ਨ ਤੋਂ ਮਨ ਲੋਚਦਾ,
ਹਰ ਅਕਾਲ ਪੁਰਖ ਆਪਦੇ ਦਰਸ਼ਨਾਂ ਨੂੰ ਸਾਡਾ ਮਨ ਲੋਚਦਾ ਚਾਹੁੰਦਾ ਹੈ,
ਨਾਨਕ ਪਿਆਸ ਮਨ,
ਉਹ ਗਰੀਬ ਨਿਵਾਸ ਸਤਿਗੁਰੂ ਜੀ ਕਹਿੰਦੇ ਸਾਡੇ ਮਨਾਂ 'ਚ ਪਿਆਸ ਲੱਗੀ ਹੋਈ, ਜਗਿਆਸੂਆਂ ਦੇ ਮਨਾਂ ਵਿੱਚ ਪਿਆਸ ਲੱਗੀ, ਮਨਾਂ ਪਿਆਰਿਆ, ਮਨਾਂ ਪਿਆਰਿਆਂ ਦੇ 'ਚ ਪਿਆਸ ਲੱਗੀ ਹੋਈ ਹੈ, ਇਹ ਮਨਾਂ ਸਿਰੋਮਣੀ ਸਭ ਕੇ ਪਿਆਸ ਲੱਗੀ ਹੋਈ ਹੈ,
ਚੇਤ ਮਿਲਾਏ ਸੋ ਪ੍ਰਭੂ।
ਇਸ ਪ੍ਰਕਾਰ ਚੇਤ ਦੇ ਮਹੀਨੇ ਦੀ ਸਮਾਪਤੀ ਕਰਦੇ ਹੋਏ ਹਜ਼ੂਰ ਕਹਿੰਦੇ ਹਨ, ਇਸ ਮਨੁੱਖਾ ਜਨ ਰੂਪੀ ਚੇਤ ਦੇ ਮਹੀਨੇ 'ਚ ਉਹ ਪ੍ਰਭੂ ਸ਼ੌਂਕ ਅਵਸਥਾ ਵਾਲਿਆਂ ਨੂੰ ਆਪਦੇ ਨਾਲ ਮੇਲ ਲੈਂਦਾ ਹੈ,
ਤਿਸ ਕੈ ਪਾਏ ਲੱਗਾ,
ਉਹਨਾਂ ਪਿਆਰਿਆਂ ਦੇ ਚਰਨੀ ਲੱਗੀ ਹੈ ਜਿਨ੍ਹਾਂ ਨੂੰ ਪਰਮੇਸ਼ੁਰ ਆਪਦੇ ਨਾਲ ਮੇਲ ਲੈਂਦਾ ਹੈ, ਜਿਹੜੇ ਸੰਤ ਭਗਤ ਵਾਹਿਗੁਰੂ ਦੇ ਨਾਲ ਮਿਲਾ ਲੈਂਦੇ ਹੈ ਉਹਨਾਂ ਪਿਆਰਿਆਂ ਨੂੰ ਚਰਨੀ ਲੱਗੀਏ, ਧੰਨ ਇਹਨਾਂ ਮਹਾਂਪੁਰਖਾਂ ਦਾ ਜੀਵਨ ਹੈ, ਆਪ ਮੁਗਤ ਮੁਗਤ ਕਰੇ ਸੰਸਾਰ। ਇਹ ਚੇਤ ਦੇ ਮਹੀਨੇ ਦੀ ਸਮਾਪਤੀ ਇੱਥੇ ਕੀਤੀ ਹੈ ਸਤਿਗੁਰਾਂ ਨੇ। ਸਰ ਸੰਗਤ ਜੀ, ਇਉਂ 12 ਮਹੀਨਿਆਂ ਦੇ ਤੁਸੀਂ ਕਥਾ ਹਮੇਸ਼ਾ ਕਰਦੇ ਰਹਿੰਦੇ ਹੋ, ਇਉਂ ਹੌਲੀ ਹੌਲੀ ਕਰਕੇ ਜਿਸ ਤਰੀਕੇ ਨਾਲ ਸਮਝ ਸਾਰੇ ਸਮਝ ਸਕਿਆ ਕਰਨ, ਉਸ ਤਰੀਕੇ ਨਾਲ ਕਰਾਂਗੇ।
ਹਰ ਦਰਸ਼ਨ ਤੋਂ ਮਨ ਲੋਚਦਾ, ਨਾਨਕ ਪਿਆਸ ਮਨ, ਚੇਤ ਮਿਲਾਏ ਸੋ ਪ੍ਰਭੂ, ਤਿਸ ਕੈ ਪਾਏ ਲੱਗਾ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।